शजायत के दिल अफजा पैगाम चिड़ियों को भी शहबाज बनाने वाले दशमेश पिता आपको लाखों प्रणाम। कर्जे से हिंद तेरे सुबक दोष ना होगा, जे एहसान तेरा हमसे फरामोश ना होगा। देग तेग दे तनी अमृत के दाते शहनशाह दे शहनशाह बादशाह दरवेश कहनी ते करनी दे पूरे भगती शक्ति दे मालक सरबंस दानी पंथ दे बानी धन गुरु गोबिंद सिंह साहिब जी दे इश्क दे विच रंगे होए खालसा जीओ दोनों हाथ जोड़ के बुलाई हुई फतेह प्रवान करो जी। वाहे गुरु जी का खालसा वाहे गुरु जी की फतेह। धन गुरु गोबिंद सिंह साहब सच्चे पातशाह जिन्हां ने 41 साल 9 महीने 15 दिन मनुखा देही अंदर गुजारे पर जुगां जेड़ा काम कीता उन्हां ने ओह कुछ कीता ना कोई कर सकिया सी ना कोई कर सकिया ते ना कोई मां दा पुत कर सकेगा। इस धरती दे तख्ते दे उत्ते कई पीर पैगंबर नबी अवतार औलिए साधु संत महात्मा गौस कुतुब गंधर्व आए पर यह दुनिया सारी यह गल मनदी है कि गुरु गोबिंद सिंह जी दा संसार ते कोई सानी नहीं। यह जग ते गुरु दशमेश वर्गी वह काल कदे भी सकदा काल कोई नहीं। जेड़ा बाल वारे ऐसा पिता कोई नहीं ते जेड़ा पिता वारे ऐसा बाल कोई नहीं। ओ महाबली तपस भी मर्द सूरा ओदे जिहा कोई सरबंस दानी ही नहीं। अज चाहां जुगां दा पढ़ के इतिहास वेखो गुरु गोबिंद सिंह दा कोई सानी ही नहीं। कोई आकाश दे तारे गिन सकदा है पर जिन्ने गुरु गोबिंद सिंह जी ने तारे ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸ਼ਾਇਰ ਕਹਿੰਦਾ ਉਹਦੇ ਚੋਜ ਲਿਖਣੇ ਤੇ ਪਿੰਨ ਚਾਹੀਏ ਪਿਆਰ ਵਾਲਾ, ਓਏ ਉੱਥੇ ਨਹੀਂ ਕੰਮ ਦੂਜੇ ਪਰੇ ਤੇ ਸਿਆਹੀ ਦਾ। ਉਹ ਦੱਸਾਂ ਕੀ ਹਵਾਲੇ ਉਹਦੇ ਕੌਤਕਾਂ ਨਰਾਲਿਆਂ ਦੇ, ਕਿਸੇ ਪਾਸੇ ਤੇਗ ਲੈ ਕੇ ਆਖੇ ਸੀਸ ਚਾਹੀਦਾ, ਝੀਰਾਂ ਜੱਟਾਂ ਛਿੰਬਿਆਂ ਨੂੰ ਖੰਡੇ ਵਾਲੀ ਪੋਲ ਦੇ ਕੇ ਬੰਦ ਕੀਤਾ ਰੌੜਾ, ਊਚ ਨੀਚ ਦੀ ਮਨਾਹੀ ਦਾ ਉਹਦੀ ਖੰਡੇ ਵਾਲੀ ਦਾਤਰੀ ਨੇ ਜੜਾਂ ਤੋਂ ਹੀ ਵੜ ਦਿੱਤਾ। ਛੱਡਿਆ ਨਾ ਬੂਟਾ ਛੂਤ ਛਾਤ ਦੀ ਫਲਾਹੀ ਦਾ, ਕਿਤੇ ਸੋਹਦਾ ਨੀਲਾ ਕਿਤੇ ਸੋਹਦਾ ਪ੍ਰਸ਼ਾਦੀ ਹਾਥੀ, ਕਿਤੇ ਸੋਹੇ ਬਾਜ ਕਿਤੇ ਠਾਠ ਸ਼ਹਿਨ ਸ਼ਾਹੀ ਦਾ, ਕਿਤੇ ਉਹ ਦੀਵਾਨ ਵਿੱਚ ਕਵੀਆਂ ਦਾ ਮਾਣ ਤੋੜੇ, ਇੱਕੋ ਹੀ ਸੁਣਾ ਕੇ ਛੰਦ ਧੰਨਾ ਸਿੰਘ ਕਾਹੀ ਦਾ, ਤੇ ਕਿਤੇ ਸਾਨੂੰ ਦਿਸਦਾ ਖੜਾ ਹੁਸ਼ਿਆਰਪੁਰ ਬੱਧਾ ਚੀਰਾ ਲਾਲ ਭੇਸ ਕੀਤਾ ਇਸ ਪਾਹੀ ਦਾ, ਤੇ ਕਿਤੇ ਸਿੰਘਾਂ ਚਾਲੀਆਂ ਦੇ ਹੰਝੂ ਪਿਆ ਪੂੰਝਦਾ ਸੀ, ਰਣ ਵਿੱਚ ਫਾਇਆ ਹੋਇਆ ਪ੍ਰੇਮ ਵਾਲੀ ਫਾਹੀ ਦਾ, ਤੇ ਕਿਤੇ ਹਰਕਾਰੇ ਪਾਸੋਂ ਬੱਚਿਆਂ ਦਾ ਹਾਲ ਪੁੱਛੇ ਪੁੱਟੀ ਜੜ ਆਖ ਬੂਟਾ ਪੁੱਟਦਾ ਏ ਕਾਹੀ ਦਾ, ਤੇ ਕਿਤੇ ਮਾਛੀ ਵਾੜੇ ਵਿੱਚ ਫਿਰਦਾ ਸੀ ਨੰਗੇ ਪੈਰੀ, ਸਭ ਕੁਛ ਛੱਡ ਸਾਂਗ ਧਾਰਿਆ ਸੀ ਰਾਹੀ ਦਾ, ਉਹ ਕਿਤੇ ਪਰਿਵਾਰ ਛੱਡ ਸਾਨੂੰ ਪਿਆ ਦੱਸਦਾ ਸੀ, ਇਸ ਤਰ੍ਹਾਂ ਭਾਰ ਸਿਰ ਆਪਣੇ ਤੋਂ ਲਾਹੀ ਦਾ, ਆਵੇ ਨਾ ਸਮਝ ਉਹ ਜਦੋਂ ਪੁੱਛਿਆ ਪਿਆਰ ਨਾਲ, ਓਏ ਬਸ ਚੁੱਪ ਕੋਮਲਾ ਜਵਾਬ ਆਇਆ ਮਾਹੀ ਦਾ।
ਕੂੰਜਾ ਬਾਗ ਕੁਰਲਾ ਕੇ ਅੱਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ, ਉਹ ਤਾਂ ਹਰ ਵੇਲੇ ਇਹੋ ਆਖਦੇ ਸੀ ਹੋ ਮੇਰੇ ਮਾਲਕਾ ਪੂਰੀ ਫਰਿਆਦ ਕਰਦੇ, ਮੇਰਾ ਪਿਤਾ ਲੈਲਾ ਮੇਰੇ ਪੁੱਤ ਲੈਲਾ ਮੇਰਾ ਬਸ ਦਾ ਘਰ ਬਰਬਾਦ ਕਰਦੇ, ਚੁਣ ਲੈ ਨਹਾ ਦੇ ਨਾਲ ਪਰਿਵਾਰ ਮੇਰਾ ਐ ਪਰ ਖਾਲਸਾ ਪੰਥ ਆਜ਼ਾਦ ਕਰਦੇ।
ਕਲਗੀ ਵਾਲਿਆ ਕੌਮ ਦਾ ਸ਼ਨ ਸ਼ਾਹ, ਕੌਮ ਭੁੱਲੇਗੀ ਕਿਵੇਂ ਅਹਿਸਾਨ ਤੇਰਾ, ਹੰਝੂ ਕਿਸੇ ਦੇ ਤੈਥੋਂ ਨਾ ਵੇਖ ਹੋ ਜਿਸਮ ਹੋ ਗਿਆ ਲਹੂ ਲਹਾਨ ਤੇਰਾ, ਉਹ ਨਾ ਸੀ ਤਿਲਕ ਰਹਿਣਾ ਨਾ ਸੀ ਜੰਜੂ ਰਹਿਣਾ, ਪਿਤਾ ਹੁੰਦਾ ਨਾ ਦਿੱਲੀ ਕੁਰਬਾਨ ਤੇਰਾ, ਉਹ ਜਿਹਦੀ ਗੈਰਤ ਲਈ ਸਭ ਕੁਝ ਵਾਰ ਦਿੱਤਾ, ਰਿਣੀ ਸਦਾ ਰਹੁ ਹਿੰਦੋ ਸਤਾਨ ਤੇਰਾ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਲੜਾਈਆਂ ਲੜੀਆਂ, ਓਏ 14 ਲੜਾਈਆਂ ਲੜਨ ਤੋਂ ਬਾਅਦ ਵੀ ਮੌਕੇ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਫਤਿਹ ਦੀ ਚਿੱਠੀ ਲਿਖੀ, ਜਿਹੜੇ ਗੁਰੂ ਦੀ ਤਲਵਾਰ ਅੱਗੇ ਕੋਈ ਅੜ ਨਾ ਸਕਿਆ, ਉਸ ਗੁਰੂ ਦੀ ਲਿਖੀ ਹੋਈ ਫਤਿਹ ਦੀ ਚਿੱਠੀ ਜ਼ਫਰਨਾਮਾ ਪੜ੍ਹ ਕੇ ਮੌਕੇ ਦੇ ਬਾਦਸ਼ਾਹ ਔਰੰਗਜ਼ੇਬ ਦਾ ਦਮ ਖੁਸ਼ਕ ਹੋ ਗਿਆ, ਉਹਦੀ ਮੌਤ ਹੋ ਗਈ। ਉਹਦੀ ਮੌਤ ਤੋਂ ਬਾਅਦ ਉਹਦੇ ਤਿੰਨ ਪੁੱਤਰਾਂ ਦੇ ਵਿੱਚ ਲੜਾਈ ਛਿੜ ਪਈ, ਉਹਦੇ ਤਿੰਨਾਂ ਪੁੱਤਰਾਂ ਦੇ ਦਿਲ ਦੇ ਵਿੱਚ ਖਾਹਿਸ਼ ਸੀ ਕਿ ਹਿੰਦੁਸਤਾਨ ਦੇ ਬਾਦਸ਼ਾਹ ਅਸੀਂ ਬਣੀਏ। ਸਭ ਤੋਂ ਵੱਡਾ ਉਸਦਾ ਪੁੱਤਰ ਮੁਅੱਜ਼ਮ ਜੋ ਉਸ ਵੇਲੇ ਕਾਬਲ ਦੇ ਵਿੱਚ ਸੀ, ਉਸਨੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਆਖਿਆ, ਭਾਈ ਸਾਹਿਬ ਜੇ ਇਸ ਵੇਲੇ ਮੈਨੂੰ ਕੋਈ ਤਖ਼ਤ ਤੇ ਬਿਠਾ ਸਕਦਾ ਤਾਂ ਇੱਕੋ ਹੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ। ਭਾਈ ਸਾਹਿਬ ਜੀ ਗੁਰੂ ਸਾਹਿਬ ਨੂੰ ਆਖੋ ਕਿ ਮੈਨੂੰ ਤਖ਼ਤ ਦੇ ਉੱਤੇ ਬਿਠਾ ਦੇਣ, ਤੇ ਮੈਂ ਵਾਅਦਾ ਕਰਦਾ ਜਿਨ੍ਹਾਂ ਦੁਸ਼ਟਾਂ ਨੇ ਜਿਨ੍ਹਾਂ ਪਾਪੀਆਂ ਨੇ ਗੁਰੂ ਸਾਹਿਬ ਉੱਤੇ ਕਹਿਰ ਢਾਇਆ, ਮੈਂ ਉਹਨਾਂ ਨੂੰ ਜਿਉਂਦਿਆਂ ਨੂੰ ਮਹਾਰਾਜ ਦੇ ਹਵਾਲੇ ਕਰ ਦਿਆਂਗਾ। ਭਾਈ ਨੰਦ ਲਾਲ ਸਾਹਿਬ ਆਏ, ਉਹਨਾਂ ਨੇ ਆ ਕੇ ਮਹਾਰਾਜ ਨੂੰ ਸਾਰਾ ਕੁਝ ਦੱਸਿਆ। ਸਤਿਗੁਰੂ ਨੇ ਆਖਿਆ, ਭਾਈ ਸਾਹਿਬ ਅਗਰ ਤੁਸੀਂ ਕਹਿੰਦੇ ਹੋ ਨਾ ਤੇ ਮੈਂ ਉਸਦੀ ਮਦਦ ਕਰਨ ਦੇ ਲਈ ਤਿਆਰ ਹਾਂ। ਭਾਈ ਸਾਹਿਬ ਭਾਈ ਧਰਮ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਦੇ ਵਿੱਚ ਸਿਰ ਦਿੱਤਾ ਸੀ, ਉਹਨਾਂ ਦੀ ਜਥੇਦਾਰੀ ਦੇ ਥੱਲੇ 94 ਸੂਰਬੀਰ ਸਿੰਘਾਂ ਦਾ ਜਥਾ ਗੁਰੂ ਸਾਹਿਬ ਨੇ ਭੇਜਿਆ। ਆਗਰੇ ਅਤੇ ਧੌਲਪੁਰ ਦੇ ਦਰਮਿਆਨ ਜਾਜੂ ਦੇ ਮੁਕਾਮ ਦੇ ਉੱਤੇ ਦੋਹਾਂ ਭਰਾਵਾਂ ਦੀ ਟੱਕਰ ਹੋਈ। ਇੱਕ ਪਾਸੇ ਤਾਰਾ ਆਜ਼ਮ ਦੀਆਂ ਫੌਜਾਂ ਚੜ੍ਹੀਆਂ, ਦੂਸਰੇ ਪਾਸੇ ਬਹਾਦਰ ਸ਼ਾਹ ਦੀਆਂ ਫੌਜਾਂ ਚੜ੍ਹੀਆਂ। ਮੈਦਾਨੇ ਜੰਗ ਵਿੱਚ ਲੋਹੇ ਤੇ ਲੋਹਾ ਖੜਕਿਆ, ਉਹ ਤੀਰ ਚੱਲੇ, ਤਲਵਾਰਾਂ ਲਿਸ਼ਕੀਆਂ, ਲਹੂ ਦੀਆਂ ਨਦੀਆਂ ਵਹਿ ਗਈਆਂ। ਅੰਤ ਭਾਈ ਸਾਹਿਬ, ਭਾਈ ਧਰਮ ਸਿੰਘ ਸਾਹਿਬ, ਉਹਨਾਂ ਨੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਤੇ ਸਿੰਘਾਂ ਨੂੰ ਕਹਿੰਦੇ, ਸਿੰਘੋ ਇੱਕ ਵਾਰੀ ਕਹਿਰੀ ਹੱਲਾ ਕਰ ਦਿਓ। ਸਿੰਘਾਂ ਨੇ ਕੀਤਾ ਕਹਿਰੀ ਹੱਲਾ, ਚੁਣਵੇਂ ਜਿਹੇ ਤੀਰ ਕੱਢ ਕੇ ਪੱਥਿਆਂ ਦੇ ਵਿੱਚੋਂ ਚਾੜ ਕੇ ਤੰਦੀ ਦੇ ਉੱਤੇ ਤਾਰਾ ਆਜ਼ਮ ਵੱਲ ਛੱਡੇ। ਉਹਦੇ ਮੱਥੇ ਵਿੱਚ ਜਾ ਕੇ ਦੋ ਤੀਰ ਵੱਜੇ ਨੇ, ਭੁੜਕ ਕੇ ਪੁੱਠਾ ਹੋ ਕੇ ਧਰਤੀ ਉੱਤੇ ਡਿੱਗਾ। ਮੈਦਾਨ ਬਹਾਦਰ ਸ਼ਾਹ ਦੇ ਹੱਥ ਆ ਗਿਆ। ਫਤਿਹ ਦੇ ਨਗਾਰੇ ਵਜਾਉਂਦਾ, ਧੌਂਸੇ ਖੜਕਾਉਂਦਾ ਇਹ ਆਗਰੇ ਦੇ ਕਿਲੇ ਦੇ ਵਿੱਚ ਆ ਗਿਆ। ਉਧਰ ਇਹਨਾਂ ਗੱਲਾਂ ਦਾ ਜਦੋਂ ਲੱਗਾ ਪਤਾ ਵਜ਼ੀਰ ਖਾਂ ਸੂਬੇਦਾਰ ਸਰਹੰਦ ਨੂੰ, ਉਹ ਅੰਦਰੋਂ ਕੰਬ ਉੱਠਿਆ। ਕਹਿੰਦਾ, ਓਏ ਬਾਦਸ਼ਾਹ ਦੀ ਨੇੜਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਣੀ ਇਹ ਅਟਲ ਸੱਚਾਈ ਹੈ ਕਿ ਮੇਰੀ ਮੌਤ ਹੋਵੇਗੀ। ਉਹ ਜਾਣਦਾ ਸੀ ਗੁਰੂ ਸਾਹਿਬ ਦੀ ਤੇ ਬਹਾਦਰ ਸ਼ਾਹ ਦੀ ਨੇੜਤਾ ਮਿੱਤਰਤਾ ਆ ਮੇਰੇ ਅੰਤ ਦੀ ਨਿਸ਼ਾਨੀ ਹੈ। ਕੀਤੇ ਹੋਏ ਪਾਪਾਂ ਤੋਂ ਡਰਦਾ, ਅੰਦਰੋਂ ਅੰਦਰੀ ਖੁਰਦਾ ਝੁਰਦਾ, ਹੌਂਕੇ ਭਰਦਾ, ਉਹ ਮੌਤ ਦੇ ਜਵਾੜੇ ਚੋਂ ਨਿਕਲਣ ਲਈ ਆਪਣੇ ਦਿਲ ਨਾਲ ਵਿਚਾਰਾ ਇਉਂ ਕਰਦਾ। ਜਦ ਆਉਣ ਨੇੜੇ ਸੁੱਤ ਅਣੀਂਦਰਾ ਮੰਜੇ ਤੋਂ ਉੱਠ ਭੱਜਦਾ ਰਹੇ ਚਿੰਤਾ ਤੇ ਫਿਕਰ ਵਿੱਚ ਦਿਨ ਕੱਟੇ ਸੁਪਨੇ ਵਿੱਚ ਵੀ ਉਸ ਨੂੰ ਡਰ ਲੱਗਦਾ ਆ ਮੰਦੇ ਕਰਮਾਂ ਦਾ ਅੰਤ ਅਖੀਰ ਮੰਦਾ ਲੱਖ ਆਪਣੇ ਐਬ ਕੋਈ ਰਹੇ ਕੱਜਦਾ ਮੋਰਾਂ ਵਾਲੀਆ ਜੋ ਬੀਜਿਆ ਪਊ ਵੱਢਣਾ ਵਕਤ ਲੰਘਿਆ ਫੇਰ ਨਹੀਂ ਹੱਥ ਲੱਗਦਾ ਸੂਬੇਦਾਰ ਸਰਹਿੰਦ ਵਜ਼ੀਰ ਖਾਂ ਨੂੰ ਇਸ ਗੱਲ ਦਾ ਵੀ ਪਤਾ ਲੱਗਾ ਕਿ ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਗਰੇ ਦੇ ਕਿਲੇ ਵਿੱਚ ਬੁਲਾ ਕੇ ਸ਼ਾਹੀ ਸਵਾਗਤ ਕੀਤਾ ਹੈ ਖਿਲਤ ਭੇਟ ਕੀਤੀ ਹੈ ਤੇ ਮਹਾਰਾਜ ਨਾਲ ਬਾਦਸ਼ਾਹ ਨੇ ਵਾਅਦਾ ਕੀਤਾ ਕਿ ਜਿਨ੍ਹਾਂ ਜਿਨ੍ਹਾਂ ਨੇ ਬੇਦੋਸ਼ਿਆਂ ਦੇ ਉੱਤੇ ਜ਼ੁਲਮ ਢਾਏ ਨਾ ਮੈਂ ਉਹਨਾਂ ਨੂੰ ਮਹਾਰਾਜ ਤੁਹਾਡੇ ਹਵਾਲੇ ਕਰਾਂਗਾ ਇਹ ਸੁਣਦਿਆਂ ਸਾਰ ਇਹਦੇ ਅੰਦਰ ਲੱਗ ਗਈ ਅੱਗ ਇਹ ਸੱਦੇ ਸਾਰੇ ਆਪਣੇ ਦਰਬਾਰੀ ਕੋਲ ਕਹਿਣ ਲੱਗਾ ਓਏ ਭਾਲ ਸਿੱਖਾਂ ਦੇ ਗੁਰੂ ਦੀ ਕਰੋ ਜਾ ਕੇ ਉਹ ਕਿਤੇ ਹੋਰ ਨਾ ਚੰਦ ਚੜਾ ਦੇਵੇ ਇਹ ਨਾ ਸਮਝਿਓ ਅਸੀਂ ਉਜਾੜ ਦਿੱਤਾ ਉਹ ਘਰੋ ਘਰੀ ਨਾ ਪਿੱਟਣੇ ਪਾ ਦੇਵੇ ਸਾਡੇ ਵੱਲੋਂ ਜੋ ਉਸ ਤੇ ਜ਼ੁਲਮ ਹੋਏ ਉਹ ਜੱਗੋ ਤੇਰ ਵੀ ਕਿਤੇ ਸਜ਼ਾ ਦੇਵੇ ਉਹ ਤਾਂ ਅੱਗ ਦੀ ਲਾੜ ਤੂਫਾਨ ਵੀ ਲੈ ਓਏ ਮੋਰਾਂ ਬਾਰੀ ਨਾ ਤਖਤ ਪਲਟਾ ਦੇਵੇ ਪਾਪੀ ਵਜ਼ੀਰ ਖਾਂ ਨੂੰ ਘਬਰਾਇਆ ਵੇਖ ਕੇ ਇਹਦੇ ਦਰਬਾਰੀ ਝੂਠਾ ਆਨੰਦ ਜਿਹਨੂੰ ਸੱਚਾ ਆਨੰਦ ਇਤਿਹਾਸ ਕਰਕੇ ਹੀ ਲਿਖਦੇ ਪਰ ਹੈ ਸੀ ਝੂਠਾ ਆਨੰਦ ਉਸ ਦੁਸ਼ਟ ਨੇ ਦਿੱਤੀ ਸਲਾਹ ਕਹਿੰਦਾ ਵਜ਼ੀਰ ਖਾਂ ਸਾਹਿਬ ਐਵੇਂ ਕਿਉਂ ਘਬਰਾਏ ਫਿਰਦੇ ਹੋ ਇਸ ਤੋਂ ਪਹਿਲਾਂ ਕਿ ਗੁਰੂ ਗੋਬਿੰਦ ਸਿੰਘ ਤੁਹਾਡੇ ਉੱਤੇ ਹੱਲਾ ਕਰਵਾਏ ਤੁਸੀਂ ਗੁਰੂ ਗੋਬਿੰਦ ਸਿੰਘ ਤੇ ਹੱਲਾ ਕਰਵਾ ਦਿਓ ਇਹ ਪਾਪੀ ਦਾ ਮਨ ਹੋ ਗਿਆ ਬੇਈਮਾਨ ਇਹਨੇ ਪਹਾੜੇ ਦੇ ਕਾਤਲ ਜਮਸ਼ੈਦ ਖਾਂ ਤੇ ਗੁਲ ਖਾਂ ਸੱਦੇ ਕੋਲ ਉਹਨਾਂ ਨੂੰ ਬੁਲਾ ਕੇ ਕੋਲ ਉਹਨਾਂ ਨੂੰ ਭੜਕਾ ਕੇ ਉਹਨਾਂ ਨੂੰ ਉਕਸਾ ਕੇ ਉਹਨਾਂ ਨੂੰ ਦੇ ਕੇ ਲਾਲਚ ਗੁਰੂ ਸਾਹਿਬ ਦੇ ਉੱਤੇ ਹੱਲਾ ਕਰਵਾਉਣ ਲਈ ਕੁਝ ਇਉਂ ਕਹਿ ਰਿਹਾ ਜੀ ਜਮਸ਼ੈਦ ਖਾਨ ਅਤੇ ਗੁਲ ਖਾਂ ਵਜ਼ੀਰ ਖਾਂ ਦਾ ਹੁਕਮ ਪਾ ਕੇ ਹਜ਼ੂਰ ਤੇ ਹਮਲਾ ਕਰਨ ਦੀ ਨੀਅਤ ਨਾਲ ਸਰਹੰਦ ਤੋਂ ਤੁਰ ਪਏ ਨੇ। ਜਿਵੇਂ ਹੈ ਵਜ਼ੀਰ ਖਾਂ ਨੇ ਆਖਿਆ ਪਠਾਣਾ ਤਾਈ, ਇੱਕ ਇੱਕ ਗੱਲ ਨੂੰ ਜਸੂਸ ਦੋਵੇਂ ਬੁੱਝ ਗਏ। ਉਹ ਆਪ ਕਿੰਨਾ ਹੋਵੇਗਾ ਉਹ ਸਿੱਖਾਂ ਦਾ ਕਾਮਲ ਗੁਰੂ, ਜਿਸ ਦੇ ਜਵਾਨ ਰਤ ਮਿੱਝ ਵਿੱਚ ਗੁੱਝ ਗਏ, ਜਿਹਦੇ ਵਾਸਤੇ ਹੈ ਬੜੇ ਜ਼ੁਲਮ ਦੇ ਭੱਠ ਵਾਲੇ, ਬਚ ਗਿਆ ਆਪ ਪਰ ਸਿੱਖ ਸਾਥੀ ਭੁੱਜ ਗਏ। ਮੋਰਾਂ ਵਾਲੀ ਗੁਰੂ ਦੀ ਤਲਾਸ਼ ਚ ਤੂਫਾਨ ਬੀਲੇ, ਉਹ ਦੋਵੇਂ ਹੀ ਪਠਾਨ ਆ ਨਦੇੜ ਵਿੱਚ ਪੁੱਜ ਗਏ। ਦੋਵੇਂ ਪਠਾਨ ਗੁਰੂ ਜੀ ਦਾ ਪਿੱਛਾ ਕਰਦੇ, ਪਤਾ ਪੁੱਛਦੇ ਪੁੱਛਦੇ ਦੱਖਣ ਨਦੇੜ ਆ ਗਏ। ਉਹ ਪੁੱਜੇ ਵਿੱਚ ਨਦੇੜ ਜਸੂਸ ਦੋਵੇਂ ਭਾਲ ਗੁਰੂ ਦਸਮੇਸ਼ ਦੀ ਕਰਨ ਲੱਗੇ। ਬਦਲੇ ਭੇਸ, ਨਾ ਕਿਸੇ ਨੂੰ ਪਤਾ ਕੋਈ, ਲੋਕੀ ਸਮਝਦੇ ਗੁਰੂ ਦੀ ਸ਼ਰਨ ਲੱਗੇ, ਭੇਤ ਅਸਾਂ ਦਾ ਕਿਤੇ ਨਾ ਖੁੱਲ ਜਾਵੇ। ਇਸ ਗੱਲੋਂ ਵੀ ਦੋਵੇਂ ਹੈ ਡਰਨ ਲੱਗੇ। ਮੋਰਾਂ ਵਾਲੀਆ ਸਜੇ ਦੀਵਾਨ ਅੰਦਰ, ਉਹ ਦੋਵੇਂ ਹਾਜ਼ਰੀ ਬਿਲਿਆ ਭਰਨ ਲੱਗੇ। ਗੋਦਾਵਰੀ ਨਦੀ ਦੇ ਕੰਢੇ ਤੇ ਜਿੱਥੇ ਸਤਯੁਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਤਪ ਕੀਤਾ ਸੀ, ਅੱਜ ਖਾਲਸੇ ਦਾ ਤਖਤ ਤਖਤ ਸ੍ਰੀ ਹਜ਼ੂਰ ਸਾਹਿਬ ਮੌਜੂਦ ਹੈ। ਉਸ ਧਰਤੀ ਤੇ ਇੱਕ ਪਾਸੇ ਬਹਾਦਰ ਸ਼ਾਹ ਦਾ ਕੈਂਪ ਲੱਗਾ ਹੋਇਆ ਤੇ ਦੂਜੇ ਪਾਸੇ ਸ਼ਹਿਨ ਸ਼ਾਹਾਂ ਦੇ ਸ਼ਹਿਨਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦੀਵਾਨ ਸਜਦੇ ਨੇ। ਇਹ ਦੋਵੇਂ ਪਠਾਨ ਘੋੜਿਆਂ ਦੇ ਸੌਦਾਗਰ ਬਣ ਕੇ ਗੁਰੂ ਜੀ ਦੇ ਲੱਗੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨ ਲੱਗੇ। ਇੱਕੋ ਇੱਕ ਗੁਰੂ ਨਾਨਕ ਦਾ ਘਰ ਹੈ, ਜਿੱਥੇ ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਜੈਨੀ ਆਵੇ, ਬੋਧੀ ਆਵੇ, ਜੋਗੀ ਆਵੇ, ਜੰਗਮ ਆਵੇ, ਸੰਨਿਆਸੀ ਆਵੇ, ਸਰੇਵੜਾ ਆਵੇ, ਊਚ ਆਵੇ, ਨੀਚ ਆਵੇ, ਧਰਮੀ ਆਵੇ, ਕਾਫਰ ਆਵੇ, ਪੰਡਿਤ ਆਵੇ, ਸ਼ੂਦਰ ਆਵੇ, ਸਿੱਖ ਆਵੇ, ਸਿੱਖ ਦਾ ਬੈਰੀ ਆਵੇ, ਹਰ ਇੱਕ ਨੂੰ ਸਤਿਕਾਰ ਮਿਲਦਾ। ਇਹਨਾਂ ਦੋਵਾਂ ਦਾ ਵੀ ਗੁਰੂ ਘਰ ਦੇ ਵਿੱਚ ਸਤਿਕਾਰ ਹੋਇਆ। ਇਹ ਪਠਾਨ ਵੀ ਗੁਰੂ ਦਰਬਾਰ ਵਿੱਚ ਸਵੇਰ ਸ਼ਾਮ ਹਾਜ਼ਰੀਆਂ ਭਰਨ ਲੱਗੇ। ਇਹਨਾਂ ਹੀ ਦਿਨਾਂ ਵਿੱਚ ਸਤਿਗੁਰੂ ਜੀ ਨੇ ਮਾਤਾ ਸਾਹਿਬ ਦੇਵ ਕੌਰ ਜੀ ਨੂੰ ਕੋਲ ਬੁਲਾਇਆ, ਆਖਿਆ ਸਾਹਿਬ ਕੌਰ ਜੀ, ਤੁਸੀਂ ਸੁੰਦਰੀ ਜੀ ਦੇ ਕੋਲ ਦਿੱਲੀ ਚਲੇ ਜਾਓ। ਮਾਤਾ ਜੀ ਦਾ ਦਿਲ ਨਹੀਂ ਸੀ ਕਰਦਾ ਸਤਿਗੁਰਾਂ ਤੋਂ ਵਿਛੜਨ ਨੂੰ, ਪਰ ਸਾਹਿਬ ਦੇ ਹੁਕਮ ਦੇ ਅੱਗੇ ਉਹ ਬੋਲ ਨਾ ਸਕੇ। ਗੁਰੂ ਸਾਹਿਬ ਨੇ ਆਪਣੇ ਕੁਝ ਸ਼ਸਤਰ ਦੇ ਕੇ ਆਖਿਆ ਕਿ ਇਹਨਾਂ ਦੀ ਪੂਜਾ, ਇਹਨਾਂ ਦੀ ਸੇਵਾ ਸਾਡੀ ਸੇਵਾ ਹੋਵੇਗੀ। ਪਿਆਰਿਓ, ਮਾਤਾ ਜੀ ਦੇ ਜਾਣ ਤੋਂ ਬਾਅਦ 14 ਸਤੰਬਰ ਦਾ ਖੂਨੀ ਸੂਰਜ ਚੜਿਆ। ਸਾਰੀ ਦਿਹਾੜੀ ਸੰਗਤਾਂ ਗੁਰੂ ਸਾਹਿਬ ਦੇ ਦੀਦਾਰ ਕਰਦੀਆਂ ਰਹੀਆਂ, ਮਹਾਰਾਜ ਦਰਸ਼ਨ ਦਿੰਦੇ ਰਹੇ। ਅੰਤ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ, ਸਤਿਗੁਰੂ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਦੇ ਰਹੇ। ਦੀਵਾਨ ਦੀ ਸਮਾਪਤੀ ਹੋਈ ਹੈ, ਕੁਝ ਗੁਰੂ ਪਿਆਰੀਆਂ ਸੰਗਤਾਂ ਲੰਗਰ ਵਿੱਚ ਚਲੀਆਂ ਗਈਆਂ, ਕੁਝ ਸੰਗਤਾਂ ਗੋਦਾਵਰੀ ਨਦੀ ਦੇ ਕੰਢੇ ਉੱਤੇ ਟਹਿਲਣ ਵਾਸਤੇ ਚਲੀਆਂ ਗਈਆਂ। ਇਹ ਦੋਵੇਂ ਪਠਾਨ, ਜਿਨ੍ਹਾਂ ਉੱਤੇ ਕਦੇ ਸ਼ੱਕ ਵੀ ਨਹੀਂ ਸੀ ਕੀਤਾ ਜਾ ਸਕਦਾ, ਇਹ ਸਤਿਗੁਰੂ ਜਦੋਂ ਆਪਣੇ ਤੰਬੂ ਦੇ ਵਿੱਚ ਆਏ, ਇਹ ਵੀ ਮਹਾਰਾਜ ਦੇ ਮਗਰ ਮਗਰ ਤੰਬੂ ਦੇ ਵਿੱਚ ਆਣ ਕੇ ਬੈਠ ਗਏ। ਮਹਾਰਾਜ ਆਰਾਮ ਕਰਨ ਵਾਸਤੇ ਆਪਣੇ ਆਸਣ ਤੇ ਲੇਟ ਗਏ ਨੇ। ਇੱਕ ਵੱਡੇ ਸਰਾਣੇ ਦਾ ਆਸਰਾ ਲੈ ਕੇ ਗੁਰੂ ਸਾਹਿਬ ਕੂਹਣੀ ਦੇ ਭਾਰ ਲੇਟੇ ਹੋਏ ਨੇ। ਬਚਨ ਕਰਦਿਆਂ ਕਰਦਿਆਂ ਗੁਰੂ ਜੀ ਨੇ ਨੇਤਰ ਮੁੰਦ ਲਏ ਨੇ। ਹਜ਼ੂਰੀਏ ਸਿੱਖ ਨੇ ਕਿਹਾ, ਗੁਰਮੁਖੋ ਹੁਣ ਤੁਸੀਂ ਜਾਓ, ਮਹਾਰਾਜ ਆਰਾਮ ਕਰਨਗੇ, ਅੰਮ੍ਰਿਤ ਵੇਲੇ ਆ ਕੇ ਫਿਰ ਦੀਦਾਰ ਕਰਨੇ। ਸਹਿਜੇ ਸਹਿਜੇ ਸਾਰੀ ਸੰਗਤ ਤੰਬੂ ਦੇ ਵਿੱਚੋਂ ਬਾਹਰ ਨਿਕਲ ਗਈ। ਸੰਗਤ ਦੇ ਮਗਰ ਗੁਲ ਖਾਨ ਵੀ ਚਲਿਆ ਗਿਆ। ਓਏ, ਮਾੜੀ ਨੀਅਤ ਧਾਰ ਕੇ ਬੈਠਾ ਜਮਸ਼ੈਦ ਖਾਨ ਇਹ ਨਾ ਉੱਠਿਆ। ਕੁਦਰਤ ਪਰਮੇਸ਼ਰ ਦੀ, ਜਿਹੜਾ ਸਿੱਖ ਮਹਾਰਾਜ ਦੀ ਹਜ਼ੂਰੀ ਵਿੱਚ ਵਿਚਰਦਾ ਸੀ ਉਹ ਵੀ ਤੰਬੂ ਦੇ ਵਿੱਚੋਂ ਬਾਹਰ ਨਿਕਲ ਗਿਆ। ਸਤਿਗੁਰੂ ਦੇ ਨੇਤਰ ਬੰਦ ਨੇ, ਕੂਹਣੀ ਦੇ ਸਹਾਰੇ ਲੇਟੇ ਹੋਏ ਨੇ। ਇੱਕੋ ਹੀ ਆਵਾਜ਼ ਆ ਰਹੀ ਹੈ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਪਾਪੀ ਜਮਸ਼ੈਦ ਖਾਨ, ਪਤਾ ਨਹੀਂ ਉਹਦਾ ਮਨ ਕਿਹੋ ਜਿਹਾ ਬਣਿਆ ਹੋਵੇਗਾ, ਦਿਲ ਦੇ ਵਿੱਚ ਸੋਚਣ ਲੱਗਾ ਹੋਏ ਮਨਾ, ਇਸ ਤੋਂ ਚੰਗਾ ਮੌਕਾ ਫੇਰ ਨਹੀਂ ਲੱਭਣਾ, ਉੱਠ ਤੇ ਮਹਾਰਾਜ ਤੇ ਬਾਹਰ ਕਰ ਦੇ। ਇਹ ਪਾਪੀ ਫੌਰਨ ਉੱਠਿਆ, ਇਹਨੇ ਕੱਢਿਆ ਜ਼ਹਿਰ ਦੀ ਪਾਨ ਵਾਲਾ ਖੰਜਰ। सिमरन कर रहे सतगुरां दे उत्ते इस पापी ने खंजर मार के कातलाना हमला इउं कर दिता।
हो हो हो
जालम कलहण आने कहर गुजारिया बकी बच शुरा दस महेश जी दे मारिया
ਜਮਸ਼ੈਦ ਖਾਂ ਨੇ ਇੰਨੀ ਜ਼ੋਰ ਨਾਲ ਖੰਜਰ ਮਾਰਿਆ, ਮਹਾਰਾਜ ਦੀਆਂ ਅੰਤੜੀਆਂ ਚੀਰੀਆਂ ਗਈਆਂ, ਖੂਨ ਦੇ ਫੁਆਰੇ ਬਹਿ ਤੁਰੇ, ਓਏ ਧਰਤੀ ਸੁਰਖ ਲਾਲ ਹੋ ਗਈ, ਹਾਹਾਕਾਰ ਮਚ ਗਈ। ਇੱਕ ਵਾਰੀ ਮਰ ਜਾਣੀ ਮੌਤ ਨੂੰ ਵੀ ਕੱਚੀਆਂ ਤਰੇਲੀਆਂ ਆ ਗਈਆਂ। ਪਾਪੀ ਮਹਾਰਾਜ ਤੇ ਬਾਰ ਕਰਕੇ ਜਦੋਂ ਦੌੜਨ ਲੱਗਾ, ਮੇਰੇ ਸਚੇਤ ਸਤਿਗੁਰੂ ਨੇ ਸਾਵਧਾਨ ਹੋ ਕੇ ਖੱਬੇ ਹੱਥ ਨਾਲ ਪਕੜ ਕੇ ਜਾਮੇ ਤੋਂ ਸੁੱਟਿਆ ਥੱਲੇ, ਇੰਨੀ ਜ਼ੋਰ ਨਾਲ ਵਾਰ ਕੀਤਾ, ਮਰਦਾ ਹੋਇਆ ਕਹਿੰਦਾ ਹਾਏ ਅੰਮਾ। ਗੁਰਦੇਵ ਨੇ ਕਿਹਾ ਰੇ ਅੱਲਾ ਕਹੋ ਰੇ ਅੱਲਾ, ਇਹ ਵੀ ਕੋਈ ਅੰਮਾ ਕਹਿਣੇ ਕਾ ਵਕਤ ਹੈ, ਵਕਤ ਅਖੀਰ ਹੈ, ਅੱਲਾ ਕੋ ਯਾਦ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ, ਜਿਹੜੇ ਉਹਦੇ ਉੱਤੇ ਹਮਲੇ ਕਰਦੇ ਨੇ ਉਹਨਾਂ ਨੂੰ ਵੀ ਸੱਚ ਦਾ ਉਪਦੇਸ਼ ਦਿੰਦਾ। ਉਹਨੇ ਆਖਿਆ ਅੱਲਾ, ਇਸ ਦੇ ਪ੍ਰਾਣ ਨਿਕਲ ਗਏ। ਉਧਰ ਗੁਲਖਾਂ ਭੱਜਣ ਲੱਗਾ, ਉਹਨੂੰ ਸਿੰਘਾਂ ਨੇ ਝਟਕਾ ਦਿੱਤਾ, ਗੁਰੂ ਜੀ ਨੂੰ ਮਾਰਨੇ ਆਏ, ਇਹ ਦੋਵੇਂ ਮਾਰੇ ਗਏ। ਇੱਕਦਮ ਨਦੇੜ ਵਿੱਚ ਰੌਲਾ ਪੈ ਗਿਆ ਕਿ ਮਹਾਰਾਜ ਦੇ ਉੱਤੇ ਕਾਤਲਾਨਾ ਵਾਰ ਹੋ ਗਿਆ ਹੈ। ਸੰਗਤਾਂ ਬੇਵਲ ਹੋਈਆਂ, ਭੱਜੀਆਂ ਆ ਰਹੀਆਂ ਨੇ, ਦੌੜੀਆਂ ਆ ਰਹੀਆਂ ਨੇ। ਬਹਾਦਰ ਸ਼ਾਹ ਬਾਦਸ਼ਾਹ ਨੂੰ ਪਤਾ ਲੱਗਾ, ਉਸਨੇ ਉਸੇ ਵੇਲੇ ਅੰਗਰੇਜ਼ ਸਰਜਨ ਡਾਕਟਰ ਮਿਸਟਰ ਕੌਲ ਮਸੀਹ ਨੂੰ ਭੇਜਿਆ। ਡਾਕਟਰ ਕੌਲ ਨੇ ਜ਼ਖਮ ਸਾਫ ਕਰਕੇ ਟਾਂਕੇ ਲਗਾ ਦਿੱਤੇ, ਖੂਨ ਬੰਦ ਹੋ ਗਿਆ, ਸਿੰਘਾਂ ਦੇ ਚਿਹਰਿਆਂ ਤੇ ਰੌਣਕਾਂ ਆ ਗਈਆਂ, ਅਰਦਾਸਾਂ ਕਰਦੇ ਨੇ ਪਰਮੇਸ਼ਰ ਤੇਰਾ ਧੰਨਵਾਦ, ਸਤਿਗੁਰੂ ਵਾਲ ਵਾਲ ਵਚ ਗਏ ਨੇ। 12 ਦਿਨ ਡਾਕਟਰ ਮੱਲਮ ਪੱਟੀ ਕਰਦਾ ਰਿਹਾ, ਮਹਾਰਾਜ ਹਰ ਰੋਜ਼ ਉਸ ਨੂੰ 10 ਮੋਹਰਾਂ ਦੇ ਕੇ ਨਿਵਾਜ ਦੇ ਰਹੇ। ਬਾਹਰੋਂ ਦੇਖਣ ਨੂੰ ਜ਼ਖਮ ਠੀਕ ਜਾਪਦਾ ਸੀ, ਪਰ ਜਿਸ ਖੰਜਰ ਦਾ ਪਾਪੀ ਨੇ ਵਾਰ ਕੀਤਾ ਸੀ ਉਸ ਨੂੰ ਜ਼ਹਿਰ ਦੀ ਪਾਨ ਚੜੀ ਹੋਈ ਸੀ, ਅੰਦਰੋਂ ਜ਼ਖਮ ਖਰਾਬ ਹੁੰਦਾ ਚੱਲਿਆ ਗਿਆ। ਇਹ ਤੇ ਹਜ਼ੂਰ ਦਾ ਕੌਤਕ ਸੀ, ਭਲਾ ਜੋ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਉਤਾਰ ਸਕਦਾ ਹੋਵੇ, ਉਹ ਜਿਹੜਾ ਕੌੜੇ ਰੀਠੇ ਮਿੱਠੇ ਕਰ ਸਕਦਾ ਹੋਵੇ, ਇਹ ਤੇ ਉਹਦੇ ਵਾਸਤੇ ਮਾਮੂਲੀ ਗੱਲ ਸੀ। ਪਰ ਨਹੀਂ, ਮਹਾਰਾਜ ਨੇ ਭਾਣਾ ਮੰਨਣਾ ਸੀ। ਇੱਧਰ ਕਹਿੰਦੇ ਨੇ ਬਹਾਦਰ ਸ਼ਾਹ ਨੇ ਕੁਝ ਅਹਿਲਕਾਰ ਭੇਜੇ ਕਿ ਮਹਾਰਾਜ ਦੀ ਸੁੱਖ ਸਾਂਧ ਪੁੱਛ ਕੇ ਆਓ। ਜਦੋਂ ਉਹਨਾਂ ਨੇ ਮਹਾਰਾਜ ਦੇ ਆਣ ਕੇ ਦੀਦਾਰ ਕੀਤੇ ਤੇ ਸਾਹਮਣੇ ਪਏ ਸਤਿਗੁਰੂ ਦੇ ਸ਼ਸਤਰ ਵੇਖੇ ਨਾ, ਇਹਨਾਂ ਵਿੱਚ ਇੱਕ ਰਾਜਪੂਤਾਂ ਦਾ ਲੜਕਾ ਸੀ। ਕਹਿਣ ਲੱਗਾ, ਓਏ ਆ ਸ਼ਸਤਰ ਵੇਖਣ ਵਾਸਤੇ ਨੇ ਕਿ ਚਲਾਉਣ ਵਾਸਤੇ ਵੀ ਨੇ? ਗੁਰਸਿੱਖਾਂ ਨੇ ਆਖਿਆ, ਰਾਜਪੂਤ ਸਾਹਿਬ, ਇਹ ਸਤਿਗੁਰਾਂ ਦੇ ਸ਼ਸਤਰ ਨੇ ਤੇ ਸੱਚੇ ਪਾਤਸ਼ਾਹ ਇਹਨਾਂ ਨੂੰ ਚਲਾਉਂਦੇ ਵੀ ਨੇ, ਪਰ ਹੁਣ ਡਾਕਟਰ ਨੇ ਮਨਾ ਕੀਤਾ ਹੋਇਆ ਕਿਉਂਕਿ ਹਜ਼ੂਰ ਦੇ ਜ਼ਖਮ ਹੋ ਗਿਆ ਹੈ। ਇਹ ਦਿਲ ਦੇ ਵਿੱਚ ਸੋਚਣ ਲੱਗਾ, ਐਵੇਂ ਹੀ ਸਿੱਖਾਂ ਦੇ ਗੁਰੂ ਦੀ ਇਹ ਤਾਰੀਫ ਕਰੀ ਜਾ ਰਹੇ ਨੇ, ਭਲਾ ਐਡਾ ਵੱਡਾ ਤੀਰ ਕਮਾਨ ਕੌਣ ਚਲਾ ਸਕਦਾ? ਇਹ ਮਹਾਰਾਜ ਦੇ ਕੋਲ ਜਾ ਕੇ ਸਿੱਧਾ ਹੀ ਪੁੱਛਣ ਲੱਗ ਪਿਆ, ਕਹਿੰਦਾ ਸੱਚੇ ਪਾਤਸ਼ਾਹ, ਆ ਜਿਹੜੇ ਸ਼ਸਤਰ ਪਏ ਨੇ ਵੇਖਣ ਵਾਸਤੇ ਨੇ ਕਿ ਚਲਾ ਵੀ ਸਕਦੇ ਹੋ? ਮਹਾਰਾਜ ਇਹਦੀ ਸੋਚ ਨੂੰ ਸਮਝ ਗਿਆ ਤੇ ਸੋਚਣ ਲੱਗੇ ਇਹਦੀ ਸ਼ੰਕਾ ਦੂਰ ਕਰ ਦੇਣੀ ਚਾਹੀਦੀ ਏ। ਮਹਾਰਾਜ ਕਹਿੰਦੇ, ਸਿੰਘੋ ਲਿਆਓ ਤੀਰ ਕਮਾਨ। ਬੜੀ ਲੰਬੀ ਤੀਰ ਕਮਾਨ ਸੀ, ਗੁਰੂ ਜੀ ਨੇ ਕੱਢਿਆ ਪੱਥੇ ਦੇ ਵਿੱਚੋਂ ਤੀਰ, ਆ ਚਾੜਿਆ ਤੰਦੀ ਦੇ ਉੱਤੇ, ਸਰ ਕਰਦਾ ਉਹ ਛੱਡ ਦਿੱਤਾ ਜੀ। ਨੇ ਜ਼ੋਰ ਨਾਲ ਤੰਦੀ ਖਿੱਚੀ, ਤੀਰ ਤੇ ਨਹੀਂ ਲੱਜਾ ਕਿ ਕਿੱਧਰ ਗਿਆ, ਪਰ ਹਜ਼ੂਰ ਦੇ ਜ਼ਖਮ ਦੇ ਟਾਂਕੇ ਖੁੱਲ ਗਏ। ਇੱਕਦਮ ਰੌਲਾ ਪੈ ਗਿਆ, ਸਿੰਘ ਭੱਜਣ ਲੱਗੇ ਡਾਕਟਰ ਵੱਲ ਨੂੰ। ਸਤਿਗੁਰੂ ਕਹਿੰਦੇ, ਪਿਆਰੇ ਖਾਲਸਾ ਜੀ, ਹੁਣ ਤੁਸਾਂ ਨੇ ਕਿਸੇ ਪਾਸੇ ਨਹੀਂ ਜਾਣਾ, ਮੇਰੇ ਕੋਲ ਬੈਠ ਜਾਓ ਤੇ ਜਿਹੜੀਆਂ ਹੋਰ ਵੀ ਸੰਗਤਾਂ ਨੇ ਨਾ, ਉਹਨਾਂ ਸਾਰੀਆਂ ਸੰਗਤਾਂ ਨੂੰ ਸੱਦੋ, ਮੈਂ ਕੁਝ ਬਚਨ ਕਰਨੇ ਚਾਹੁੰਦਾ ਹਾਂ। ਸਤਿਗੁਰੂ ਇੱਕ ਜਗ੍ਹਾ ਬੈਠ ਗਏ, ਜ਼ਖਮ ਦੇ ਵਿੱਚੋਂ ਖੂਨ ਵਗੀ ਜਾ ਰਿਹਾ, ਸੰਗਤ ਚੋਂ ਗਿਰਦੇ ਬੈਠੀ ਹੈ, ਵਿਚਕਾਰ ਬੈਠੇ ਸਤਿਗੁਰੂ ਆਪਣੇ ਖਾਲਸੇ ਪੰਥ ਦੇ ਨਾਲ ਜੋ ਗੱਲਾਂ ਕਰਦੇ ਨੇ, ਉਹਨਾਂ ਲਾਈਨਾਂ ਨੂੰ ਮੇਰੇ ਸਾਥੀ ਗੁਰਜੀਤ ਸਿੰਘ ਗੌਰੀ, ਢਾਡੀ ਜਸਵੰਤ ਸਿੰਘ ਕਮਲ ਅਤੇ ਸਾਰੰਗੀ ਮਾਸਟਰ ਜਰਨੈਲ ਸਿੰਘ ਗਿੱਲ ਪਿੰਡ ਪਰੋਜ਼ਵਾਲ ਵਾਲੇ ਇਉਂ ਕਹਿ ਰਹੇ ਨੇ।
ਸਾਡਾ
ਸੱਜੇ ਸਿੰਘੋ, ਪਿਤਾ ਗੁਰੂ ਜੀ ਦਾ ਫੁਰਮਾਨ ਹੈ, ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਏ ਲੇ ਛਾਡ ਸਗਲ ਜੰਜਾਲ। ਨਾਲੇ ਖਾਲਸਾ ਜੀ, ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਇਹ ਧਰਤੀ ਸੂਰਜ ਚੰਦ ਸਤਾਰੇ ਕੋਈ ਥਿਰ ਰਹਿਣ ਵਾਲਾ ਨਹੀਂ, ਇੱਕ ਦਿਨ ਸਭਨਾ ਸੰਸਾਰ ਤੋਂ ਜਾਣਾ ਹੋਵੇਗਾ। ਸਿੰਘਾ ਰੋ ਰੋ ਕੇ ਆਖਿਆ, ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਵਿਚਰਦੇ ਆ, ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਦੇ ਵਿੱਚ ਰਹਿੰਦੇ ਆ, ਬੜੇ ਆਨੰਦ ਲਏ ਨੇ। ਕਲਗੀਆਂ ਵਾਲਿਆ, ਕਿਹਦੇ ਲੜ ਲਾ ਕੇ ਚੱਲਿਆ ਏ ਸਾਹਿਬ ਜੀ, ਹੁਣ ਸਾਨੂੰ ਕਿਹਦੇ ਲੜ ਲਾਇਆ ਹੈ? ਸੱਚੇ ਪਾਤਸ਼ਾਹ ਸਾਨੂੰ ਛੱਡ ਰੋਂਦੇ, ਸਦਾ ਲਈ ਵਿਛੋੜੇ ਕਿਉਂ ਪਾ ਚੱਲੇ? ਉਹ ਜੀ ਪਿੱਛੋਂ ਬਣੂ ਕੀ ਅਸਾਂ ਨਿਮਾਣਿਆਂ ਦਾ, ਸਾਡੇ ਚਿੱਤਾਂ ਨੂੰ ਚਿੱਤ ਬਣੀ ਲਾ ਚੱਲੇ, ਕਿਵੇਂ ਭੁੱਲਾਂਗੇ ਤੁਸਾਂ ਦੀ ਯਾਦ ਤਾਈ? ਰੰਗ ਰੰਗ ਦੇ ਚੋਜ ਵਰਤਾ ਚੱਲੇ, ਮੋਰਾਂ ਵਾਲੀ ਤੇ ਕਹੇ ਤੂਫਾਨ ਵੀ ਲਾਗੇ ਦੇ ਲੜ, ਹੁਣ ਪੰਥ ਨੂੰ ਲਾ ਚੱਲੇ। ਹਰ ਇੱਕ ਦੇ ਨੈਣਾਂ ਦੇ ਵਿੱਚੋਂ ਵਹਿੰਦੇ ਹੰਝੂ। ਸਤਿਗੁਰੂ ਨੂੰ ਪੁੱਛ ਰਿਹਾ ਸੀ, ਸੱਚੇ ਪਾਤਸ਼ਾਹ ਸਾਡੀ ਬਾਂਹ ਕਿਹਨੂੰ ਫੜਾ ਕੇ ਚੱਲੇ ਹੋ? ਹਜ਼ੂਰ ਨੇ ਬਿਹਵਲ ਤੱਕ ਕੇ ਸੰਗਤਾਂ ਨੂੰ ਆਖਿਆ, ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਹੈ, ਜਿਵੇਂ ਮੁੱਢ ਤੋਂ ਮਰਿਆਦਾ ਚੱਲੀ ਆ ਰਹੀ ਸੀ, ਪੰਜ ਪੈਸੇ ਤੇ ਨਾਰੀਅਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਧਰ ਕੇ ਮੱਥਾ ਟੇਕ ਕੇ ਗੁਰੂ ਸਾਹਿਬ ਨੇ ਫਰਮਾਇਆ, ਸੰਗਤ ਜੀ, ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ, ਖੋਜ ਸ਼ਬਦ ਮਹਿਲੇ। ਸੰਗਤ ਜੀ, ਅਸਾਂ ਨੇ ਦੇਹ ਧਾਰੀ ਗੱਦੀ ਹੁਣ ਸਮਾਪਤ ਕਰ ਦੇਣੀ ਏ, ਸਾਡੇ ਤੋਂ ਬਾਅਦ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ, ਸਮੁੱਚਾ ਹੀ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਰਹੇ। ਕਹਿਣ ਲੱਗੇ, ਸ਼ਬਦ ਗੁਰੂ ਦੇ ਤੁਸਾਂ ਨੂੰ ਲੜ ਲਾਇਆ, ਦੇਹ ਧਾਰੀ ਨੂੰ ਗੁਰੂ ਹੁਣ ਮੰਨਣਾ ਨਾ, ਭੇਖ ਧਾਰੀ ਦੀ ਝੋਲੀ ਨਾ ਤੁਸਾਂ ਪੈਣਾ, ਡੰਮ ਧਾਰੀਆਂ ਦਾ ਮੱਥਾ ਡੰਬਣਾ ਨਾ, ਵਿਛੇ ਹੋਣਗੇ ਜਾਲ ਪਖੰਡੀਆਂ ਦੇ, ਵਿੱਚ ਆਪ ਨੂੰ ਜਕੜਨਾ ਬੰਨਣਾ ਨਾ। ਓ ਮੋਰਾਂ ਵਾਲੀਆ, ਕਹੇ ਤੂਫਾਨ ਬੀਲਾ, ਮੱਥਾ ਕਵਰ ਜਾਂ ਮੜੀ ਤੇ ਭੰਨਣਾ ਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੰਜਾਂ ਪਿਆਰਿਆਂ ਦੇ ਸਾਹਮਣੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਆਪਣੇ ਪੰਥ ਨੂੰ ਅੰਤਮ ਉਪਦੇਸ਼ ਦਿੱਤਾ, ਉਹਨਾਂ ਲਈਨਾਂ ਨੂੰ ਮੋਰਾਂ ਵਾਲੀ ਦਾ ਜਥਾ ਆਪ ਸੰਗਤਾਂ ਦੀ ਖਿਦਮਤ ਦੇ ਵਿੱਚ ਇਉਂ ਪੇਸ਼ ਕਰ ਰਿਹਾ ਹੈ। ਸਫਰ ਜੋ ਜ਼ਿੰਦਗੀ ਦਾ ਸਾਨੂੰ ਗੁਰੂ ਦਸਮੇਸ਼ ਸਮਝਾ ਚੱਲੇ ਗੁਰੂ ਗ੍ਰੰਥ ਉਦਾਲੇ ਪੰਜ ਵਾਰ ਘੁੰਮੇ ਬਸ ਆਪਣੀ ਹਾਜ਼ਰੀ ਲਾ ਚੱਲੇ ਪੰਜ ਪੈਸੇ ਤੇ ਨਾਰੀਅਲ ਰੱਖ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਚੱਲੇ ਸਾਡੀ ਸਿੱਖਾਂ ਦੀ ਬਾਹ ਤੂਫਾਨ ਬਿਲੇ ਸ਼ਬਦ ਗੁਰੂ ਦੇ ਹੱਥ ਫੜਾ ਚੱਲੇ ਅੰਤਮ ਉਪਦੇਸ਼ ਦਿੰਦਿਆਂ ਹਜ਼ੂਰ ਨੇ ਫਰਮਾਇਆ ਖਾਲਸਾ ਜੀ ਹਿੰਮਤ ਨਹੀਂ ਹਾਰਨੀ ਜਨਮ ਤੇ ਮੌਤ ਇਹ ਇੱਕ ਕਾਨੂੰਨੇ ਕੁਦਰਤ ਹੈ ਜਿਸਮ ਦੀ ਮੁਹੱਬਤ ਝੂਠੀ ਹੈ ਮੈਂ ਤੁਹਾਨੂੰ ਅਕਾਲ ਪੁਰਖ ਦੇ ਲੜ ਲਾਇਆ ਹੈ ਅਕਾਲ ਪੁਰਖ ਸਦਾ ਤੁਹਾਡੇ ਅੰਗ ਸੰਗ ਹੈ ਗੁਰੂ ਜੀ ਕੱਤਕ ਸੁਦੀ 5-1765 ਬਿਕਰਮੀ ਮੁਤਾਬਿਕ 7 ਅਕਤੂਬਰ 1708 ਈਸਵੀ ਨੂੰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕੀਤਾ ਕੇਸਰੀ ਬਾਣਾ ਪਹਿਨਿਆ ਹੁਕਮ ਕੀਤਾ ਕਿ ਚੰਦਨ ਦੀ ਚਿਖਾ ਤਿਆਰ ਕੀਤੀ ਜਾਵੇ ਇਹ ਵੀ ਆਖਿਆ ਕਿ ਕਿਸੇ ਨੇ ਚਿਖਾ ਨੂੰ ਫਰੋਲਣਾ ਨਹੀਂ ਸੰਗਤ ਜੀ ਸਾਡੇ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਕਰਲਾਉਣਾ ਨਹੀਂ ਸਾਡੇ ਜਾਣ ਦੇ ਪਿੱਛੋਂ ਕਿਸੇ ਦੀਆਂ ਅੱਖਾਂ ਵਿੱਚ ਅੱਥਰੂ ਆਵੇ ਨਾ ਕੋਈ ਜਾਤ ਚ ਭੁੱਬਾ ਮਾਰੇ ਨਾ ਕੋਈ ਰੋਵੇ ਨਾ ਕੁਰਲਾਵੇ ਨਾ ਸੰਗਤ ਜੀ ਤੁਸੀਂ ਮੋਤੀ ਹੋ ਮੈਂ ਏਕੇ ਦੀ ਇੱਕ ਤਾਰ ਦੇ ਵਿੱਚ ਪਰੋ ਚੱਲਿਆ ਉਹ ਸਿੱਖੋ ਮੈਂ ਤੁਹਾਡੀਆਂ ਬਾਹਰਲੀਆਂ ਅੱਖਾਂ ਤੋਂ ਓਹਲੇ ਹੋ ਚੱਲਿਆ ਕਦੇ ਮੇਰੀ ਯਾਦ ਸਤਾਵੇ ਜੇ ਝੱਟ ਪੱਟ ਨਾ ਨੇਤਰ ਭਰ ਲੈਣੇ ਓਏ ਮਨ ਜਦ ਵੀ ਲੋਚੇ ਦਰਸ਼ਨ ਨੂੰ ਗੁਰੂ ਗ੍ਰੰਥ ਦੇ ਦਰਸ਼ਨ ਕਰ ਲੈਣੇ ਇਹ ਮਾਇਆ ਆਦਮ ਖਾਣੀ ਏ ਇਹਦੇ ਪੇਚਾਂ ਵਿੱਚ ਆਉਣਾ ਨਾ ਉਹ ਸਿੱਖੀ ਤੋਂ ਮੁਨਕਰ ਹੋਣਾ ਨਾ ਬਾਣੀ ਨੂੰ ਦਿਲੋਂ ਭੁਲਾਉਣਾ ਨਾ ਇਹ ਅੰਤਮ ਹੈ ਸੰਦੇਸ਼ ਮੇਰਾ ਉਪਦੇਸ਼ ਇਹ ਕੋਮਲ ਭੁੱਲੇ ਨਾ ਮੈਂ ਪੀਡੀ ਗੰਢ ਪਿਆਰ ਦੀ ਦੇ ਚੱਲਿਆ ਜੋ ਰਹਿੰਦੀ ਦੁਨੀਆ ਤੱਕ ਖੁੱਲੇ ਨਾ ਚੰਦਨ ਦੀ ਚਿਖਾ ਤਿਆਰ ਹੈ ਸਤਿਗੁਰੂ ਸੰਗਤ ਨੂੰ ਆਖਰੀ ਫਤਿਹ ਗਜਾਉਂਦਿਆਂ ਹੋਇਆ ਕਹਿਣ ਲੱਗੇ ਚੰਗਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੋਈ ਧਾਹਾਂ ਮਾਰ ਕੇ ਰੋ ਰਿਹਾ ਸੀ, ਹਰ ਕੋਈ ਸ਼ਮ ਸ਼ਮ ਕਰਕੇ ਨੇਤਰਾਂ ਦੇ ਵਿੱਚੋਂ ਜਲ ਬਹਾ ਰਿਹਾ ਸੀ। ਸਤਿਗੁਰੂ ਅੰਦਰ ਚਲੇ ਗਏ, ਬ੍ਰਹਮ ਅਗਨੀ ਦੇ ਨਾਲ ਚੰਡਾ ਪ੍ਰਚੰਡ ਕੀਤਾ ਗਿਆ ਹੈ, ਉੱਚੀਆਂ ਉੱਚੀਆਂ ਲਾਟਾਂ ਦਿਸੀਆਂ, ਆਕਾਸ਼ ਦੇ ਵਿੱਚ ਇੱਕ ਬੜਾ ਭਾਰੀ ਪ੍ਰਕਾਸ਼ ਹੋਇਆ ਹੈ। ਤੀਸਰੇ ਦਿਨ ਕੁਝ ਸਿੰਘਾਂ ਨੇ ਚਿਖਾ ਫਰੋਲ ਲਈ, ਜਿਸ ਵਿੱਚੋਂ ਕੋਈ ਅਸਥੀ ਨਹੀਂ ਨਿਕਲੀ, ਇੱਕ ਛੋਟੀ ਕਿਰਪਾਨ ਮਿਲੀ। ਇਹ ਇਸ਼ਾਰਾ ਸੀ ਕਿ ਜਦੋਂ ਤੱਕ ਖਾਲਸਾ ਕਿਰਪਾਨ ਦੇ ਉੱਤੇ ਭਰੋਸਾ ਰੱਖੇਗਾ, ਕੋਈ ਇਹਦਾ ਬਾਲ ਵੀ ਬਿੰਗਾ ਨਹੀਂ ਕਰ ਸਕੇਗਾ। ਖਾਲਸਾ ਜੀ, ਗੁਰੂ ਸਾਹਿਬ ਹੱਡੀਆਂ ਦੀ ਮੁੱਠ ਨਹੀਂ ਸਨ, ਉਹ ਪਰਮੇਸ਼ਰ ਦੀ ਜੋਤ ਨੇ, ਤੇ ਸਤਿਗੁਰੂ ਸਦਾ ਵਾਸਤੇ ਸਦੀਵ ਕਾਲ ਵਾਸਤੇ ਹਨ, ਗੁਰੂ ਦੀ ਕਦੇ ਮੌਤ ਨਹੀਂ ਹੁੰਦੀ। ਓਏ ਸਿੱਖਾ, ਤੇਰਾ ਗੁਰੂ ਤੇ ਅੱਜ ਵੀ ਉਹ ਦੱਖਣ ਨਦੇੜ ਦੀ ਧਰਤੀ ਦੇ ਉੱਤੇ ਤੈਨੂੰ ਆਵਾਜ਼ਾਂ ਦਿੰਦਾ ਹੈ, ਓਏ ਆ ਸਿੰਘਾ ਆ, ਓਏ ਸ਼ਸਤਰ ਸਜਾ ਕੇ ਆ, ਬਾਣਾ ਪਾ ਕੇ ਆ, ਤੇ ਦਿਲੋਂ ਚਾਹ ਕੇ ਆ, ਤੈਨੂੰ ਮੈਂ ਇੱਥੇ ਬੈਠਾ ਉਡੀਕਦਾ ਹਾਂ। ਉਹ ਤੇ ਸਦਾ ਹੀ ਅੰਗ ਸੰਗ ਹੈ, ਦੁਕਾਲੰ ਪਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। संसार प्रसिद्ध कंपनी शमारू ते शाइन स्टार अते सत्कारयोग सरदार बबली सिंह जी दा बहुत बहुत धन्यवाद। वाहेगुरु जी का खालसा, वाहेगुरु जी की फतेह। जकारा बुलावे निहाल हो जावे, फतेह पावे, गुरु गोबिंद सिंह जी दे चरणा नू पावे। ਸਰਬੱਤ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ।